ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ, ਅੱਜ ਆਪਾਂ ਗੁਰਬਾਣੀ ਵਿਚਾਰ ਸ਼ਬਦ ਲੇਖ ਨੰਬਰ 59 ਪੜ੍ਹਾਂਗੇ, ਭਾਗ ਦੂਸਰਾ ਸ਼ਬਦ ਦਾ। ਸੋ ਇਹ 11 ਸ਼ਬਦ ਦਾ ਭਾਗ ਜੋ ਹੈ ਇਹ ਬਹੁਤ ਧਿਆਨ ਦੇ ਨਾਲ ਸਰਵਣ ਕਰਨ ਵਾਲਾ ਹੈ। ਸੋ ਆਪਣੀ ਬਿਰਤੀ ਜੋੜ ਕੇ ਆਪਾਂ ਸਰਵਣ ਕਰੀਏ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਤਤ ਸ਼ਬਦ ਨਿਰੰਕਾਰ ਵਿੱਚੋਂ ਉਪਜਿਆ ਹੈ, ਤਤ ਸ਼ਬਦ ਨਿਰੰਕਾਰ ਵਿੱਚੋਂ ਉਪਜਿਆ ਹੈ ਅਤੇ ਇਸ ਵਿੱਚ ਪ੍ਰਭੂ ਦੇ ਸਾਰੇ ਆਤਮਿਕ ਗੁਣ ਮੌਜੂਦ ਹਨ। ਇਸੇ ਤਤ ਸ਼ਬਦ ਤੋਂ ਸੂਖਮ ਅਤੇ ਸਥੂਲ ਸੰਸਾਰ ਉਪਜਦਾ ਪਲਦਾ ਅਤੇ ਇਸੇ ਵਿੱਚ ਸਮਾਉਂਦਾ ਹੈ। ਜੋ ਸਾਰਾ ਸੂਖਮ ਅਤੇ ਸਥੂਲ ਸੰਸਾਰ ਹੈ ਉਹ ਸ਼ਬਦ ਦੇ ਵਿੱਚੋਂ ਹੀ ਉਪਜਦਾ ਹੈ, ਇਸੇ ਵਿੱਚ ਸਮਾਉਂਦਾ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਏਕੋ ਸ਼ਬਦ ਏਕੋ ਪ੍ਰਭ ਵਰਤੈ, ਸਭ ਏਕਸ ਦੇ ਉਤਪਤ ਚੱਲੈ। ਦੂਜੇ ਲਫਜ਼ਾਂ ਵਿੱਚ ਤਤ ਸ਼ਬਦ ਦੇ ਦੋ ਮੁੱਖ ਸਰੂਪ ਹਨ। ਕਿਹੜੇ ਹਨ? ਪਹਿਲਾ ਹੈ ਸੂਖਮ ਦੈਵੀ ਸਰੂਪ। ਸਾਰੇ ਦੈਵੀ ਗੁਣ ਅਤੇ ਵਲਵਲੇ ਕਿਹੜੇ? ਜਿਹਾ ਕਿ ਪਿਆਰ ਦਾ ਵਲਵਲਾ ਜਾਂ ਸ਼ਰਧਾ, ਦਇਆ, ਬਿਸਮਾਦ, ਭੈ ਭਾਵਨੀ, ਆਤਮਿਕ ਸ਼ਕਤੀ ਆਦਿ, ਇਹ ਸਭ ਜੋ ਵਲਵਲੇ ਹਨ ਇਹ ਸਰੂਪ ਦੇ ਵਿੱਚ ਪ੍ਰਵੇਸ਼ ਹਨ, ਜੋ ਸੂਖਮ ਸਰੂਪ ਹੈ ਇਸ ਵਿੱਚ ਹਨ। ਦੂਸਰਾ ਹੈ ਸਥੂਲ ਰੂਪ ਜਾਂ ਕੁਦਰਤ। ਇਨਸਾਨ ਜਾਂ ਦ੍ਰਿਸ਼ਟਮਾਨ ਜਾਂ ਮਨ ਬੁੱਧੀ ਅਤੇ ਪੰਜ ਗਿਆਨ ਇੰਦਰੀਆਂ ਨਾਲ ਪ੍ਰਤੀਤ ਹੋਣ ਵਾਲਾ ਜੋ ਸੰਸਾਰ ਹੈ। ਪਹਿਲਾ ਆਪਾਂ ਹੁਣ ਪੜ੍ਹਦੇ ਹਾਂ ਦੈਵੀ ਸਰੂਪ, ਜਿਵੇਂ ਰੂਪ, ਰੰਗ, ਰੇਖ, ਪੇਖ, ਚੱਕਰ, ਚਹਿਨ, ਮਨ, ਚਿੱਤ, ਬੁੱਧੀ, ਸੁਗੰਧ, ਅੱਖਰ, ਆਵਾਜ਼, ਦੇਸ਼, ਕਾਲ ਆਦਿ। ਇਹ ਇਸ ਤੋਂ ਪਰੇ ਹੈ, ਜੋ ਸੂਖਮ ਹੈ ਦੇਸ਼, ਇਹ ਇਹਨਾਂ ਚੀਜ਼ਾਂ ਤੋਂ, ਅੱਖਰ, ਆਵਾਜ਼, ਦੇਸ਼ ਤੋਂ ਪਰੇ ਹੈ ਅਤੇ ਇਸ ਵਿੱਚ ਨਿਰੰਕਾਰ ਦੇ ਸਾਰੇ ਸੂਖਮ ਗੁਣ ਮੌਜੂਦ ਹਨ। ਪਰ ਇਹ ਸੂਖਮ ਤੱਤ ਸ਼ਬਦ, ਇਹ ਜੋ ਸੂਖਮ ਤੱਤ ਸ਼ਬਦ, ਇਹ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਨੂੰ ਸਬਜ਼ ਸੁਰਤ ਦੀ ਕਮਾਈ ਕਰਕੇ ਗੁਰਪ੍ਰਸਾਦ ਦੁਆਰਾ ਅਨੁਭਵ ਵਿੱਚ ਹੀ ਪ੍ਰਕਾਸ਼ਿਤ ਹੁੰਦਾ ਹੈ। ਇਹ ਸਿਰਫ ਗੁਰਮੁਖ ਪਿਆਰਿਆਂ ਨੂੰ, ਬਖਸ਼ੇ ਹੋਏ ਪਿਆਰਿਆਂ ਨੂੰ ਸ਼ਬਦ ਸੁਰਤ ਦੀ ਕਮਾਈ ਕਰਕੇ ਗੁਰਪ੍ਰਸਾਦ ਦੁਆਰਾ ਅਨੁਭਵ ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਜੋ ਦੂਸਰਾ ਸਰੂਪ ਹੈ ਸਥੂਲ, ਜਿਸ ਵਿੱਚ ਰੂਪ, ਰੰਗ, ਚੱਕਰ, ਚਿਹਨ, ਮਨ, ਚਿੱਤ, ਬੁੱਧੀ, ਸੁਗੰਧ, ਅੱਖਰ, ਬੋਲੀ, ਦੇਸ਼, ਕਾਲ ਜੋ ਪਕੜ ਵਿੱਚੋਂ ਹੈ ਅਤੇ ਜੋ ਕਿ ਪੰਜ ਗਿਆਨ ਇੰਦਰੀਆਂ ਦਾ ਵਿਸ਼ਾ ਹੈ, ਇਹ ਸਾਰੀ ਕੁਦਰਤ ਜਿਵੇਂ ਕਿ ਸੂਰਜ, ਤਾਰੇ, ਹਵਾ, ਪਾਣੀ, ਅੱਗ, ਜੀਵ ਜੰਤੂ, ਨਦੀਆਂ, ਨਾਲੇ, ਪਹਾੜ, ਬਨਸਪਤੀ ਆਦਿ, ਸਭ ਇਸੇ ਸਰੂਪ ਦੇ ਪ੍ਰਗਟਾਵੇ ਹਨ। ਇਹ ਸਭ ਸਥੂਲ ਰੂਪ ਦੇ ਪ੍ਰਗਟਾਵੇ ਹਨ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਉੱਪਰਲੇ ਗੁਰਬਾਣੀ ਦੇ ਪ੍ਰਮਾਣਾਂ ਅਨੁਸਾਰ ਦੀਸਣਹਾਰ ਕੁਦਰਤ ਦੀ ਅਮਿਤ ਅਤੇ ਮੁਕੰਮਲ ਸੁੰਦਰਤਾ, ਅਨੇਕਤਾ, ਬਹੁਰੰਗਤਾ, ਵਿਸ਼ਾਲਤਾ, ਵਿਉਂਤਬੰਦੀ, ਉਪਯੋਗਤਾ ਆਦਿ ਹਮੇਸ਼ਾ ਮਨੁੱਖੀ ਸੁਰਤ ਜਾਂ ਦਿਮਾਗ ਨੂੰ ਪ੍ਰਭਾਵਿਤ ਕਰਕੇ ਇਸ ਦੇ ਅਦ੍ਰਿਸ਼ਟ ਰਚਨਹਾਰ ਪ੍ਰਭੂ ਵੱਲ ਖਿੱਚ ਪਾਉਣ ਦਾ ਕਾਰਨ ਬਣਦੀ ਰਹੀ ਹੈ। ਆਪਾਂ ਇਸ ਨੂੰ ਫਿਰ ਪੜ੍ਹਦੇ ਹਾਂ ਕਿ ਜੋ ਦੀਸਣਹਾਰ ਕੁਦਰਤ ਜੋ ਹੈ, ਜਿਸ ਨੂੰ ਆਪਾਂ ਦੇਖਦੇ ਹਾਂ, ਆਪਾਂ ਮਹਿਸੂਸ ਕਰਦੇ ਹਾਂ, ਬਹੁ ਰੰਗਤ ਹੈ, ਬਹੁਬੰਦਗੀ ਹੈ, ਇਹ ਦਾ ਪ੍ਰਯੋਜਨ ਕੀ ਹੈ ਕਿ ਇਹ ਹਮੇਸ਼ਾ ਮਨੁੱਖੀ ਸੁਰਤ ਜਾਂ ਮਨੁੱਖੀ ਦਿਮਾਗ ਨੂੰ ਪ੍ਰਭਾਵਿਤ ਕਰਕੇ ਇਸ ਦੇ ਅਦ੍ਰਿਸ਼ਟ ਰਚਨਹਾਰ ਪ੍ਰਭੂ ਵੱਲ ਖਿੱਚ ਪਾਉਣ ਦਾ ਇਹ ਕਾਰਨ ਬਣਦੀ ਹੈ। ਕਵੀਆਂ, ਚਿੱਤਰਕਾਰਾਂ ਅਤੇ ਹੋਰ ਅਨੇਕਾਂ ਕਲਾਕਾਰਾਂ ਲਈ ਕੁਦਰਤ ਅਥਵਾ ਅਸਥੂਲ ਸ਼ਬਦ ਜੋ ਹਨ, ਇਹ ਹਮੇਸ਼ਾ ਇੱਕ ਅਮੁੱਕ ਪ੍ਰੇਰਣਾ ਦਾ ਸਾਧਨ ਬਣ ਰਹੀ ਹੈ, ਕਿਉਂਕਿ ਕਵੀ ਕਲਾਕਾਰ ਜੋ ਹਨ ਕੁਦਰਤ ਦੇ ਇਸ ਸਥੂਲ ਨੂੰ ਦੇਖ ਸਕਦੇ ਹਨ, ਉਹਨੂੰ ਮਹਿਸੂਸ ਕਰਦੇ ਹਨ। ਪਰ ਇੱਥੇ ਇੱਕ ਨੁਕਤਾ ਇਹ ਹੈ ਕਿ ਤੱਤ ਸ਼ਬਦ ਦੇ ਸੂਖਮ ਅਤੇ ਸਥੂਲ ਸਰੂਪ ਨੂੰ ਜੋ ਸੂਖਮ ਜਾਂ ਸੂਖਮ ਸਰੂਪ ਹੈ ਉਸ ਨੂੰ ਕੋਈ ਵਿਰਲਾ ਸੰਤ ਭਗਤ ਜਾਂ ਬਖਸ਼ਿਆ ਹੋਇਆ ਗੁਰਮੁਖ ਹੀ ਅਨੁਭਵ ਦੁਆਰਾ ਬੁੱਝਣ ਮਾਨਣ ਅਤੇ ਪ੍ਰਗਟਾਉਣ ਦੀ ਸਮਰੱਥਾ ਰੱਖਦਾ ਹੈ ਜਿਸ ਦੇ ਉਲਟ ਕੇ ਜੋ ਦਿਸਣਹਾਰ ਹੈ ਉਸਨੂੰ ਕਵੀ ਚਿੱਤਰਕਾਰ ਵੀ ਦੇਖ ਸਕਦੇ ਹਨ। ਇਸ ਸੂਖਮ ਵਿਚਾਰ ਨੂੰ ਸਮਝਣ ਲਈ ਹੇਠ ਲਿਖਿਆ ਉਦਾਹਰਣ ਸਹਾਇਕ ਹੋਵੇਗਾ। ਸੂਰਜ ਵਿੱਚੋਂ ਕਿਰਨਾਂ ਉਪਜਦੀਆਂ ਹਨ ਅਤੇ ਇਹਨਾਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ। ਇਸ ਧੁੱਪ ਜਾਂ ਕਿਰਨਾਂ ਦੇ ਦੋ ਮੁੱਖ ਸਰੂਪ ਹਨ। ਧੁੱਪ ਜਾਂ ਕਿਰਨਾਂ ਦੇ ਕਿਹੜੇ ਸਰੂਪ ਹਨ? ਪਹਿਲਾ ਹੈ ਅਦ੍ਰਿਸ਼ਟ ਸੂਖਮ ਸਰੂਪ। ਸੂਖਮ ਸਰੂਪ ਦੇ ਵਿੱਚ ਜਿੱਥੇ ਵਿੱਚ ਕਿ ਸੱਤ ਰੰਗ ਹਨ ਜੀਵਨ ਰੌਂ ਹੈ, ਪਰ ਆਪਾਂ ਉਹਨਾਂ ਸੱਤਾਂ ਰੰਗਾਂ ਨੂੰ ਜਾਂ ਜੀਵਨ ਰੌਂ ਨੂੰ ਆਪਾਂ ਦੇਖ ਨਹੀਂ ਸਕਦੇ। ਅਤੇ ਦੂਸਰਾ ਹੈ ਸਥੂਲ ਸਰੂਪ, ਜਿਸ ਵਿੱਚ ਕਿ ਪੰਜ ਗਿਆਨ ਇੰਦਰੀਆਂ ਦੁਆਰਾ ਅਨੁਭਵ ਹੋਣ ਵਾਲਾ ਜੋ ਸੂਰਜ ਦਾ ਸਰੂਪ ਹੈ, ਜਿਵੇਂ ਕਿ ਗਰਮੀ ਹੈ, ਪ੍ਰਕਾਸ਼ ਹੈ, ਇਹ ਇਸ 'ਚ ਆਉਂਦੇ ਹਨ ਜਿਹਨੂੰ ਕਿ ਆਪਾਂ ਮਹਿਸੂਸ ਕਰ ਸਕਦੇ ਹਾਂ। ਸੂਖਮ ਸਰੂਪ ਨੂੰ ਸਾਡੀਆਂ ਇਹ ਅੱਖਾਂ ਨਹੀਂ ਦੇਖ ਸਕਦੀਆਂ ਕਿਉਂਕਿ ਇਹ ਸਾਰੇ ਰੰਗ ਅਤੇ ਜੀਵਨ ਰੌ ਸੂਰਜ ਦੀਆਂ ਅਦ੍ਰਿਸ਼ਟ ਕਿਰਨਾਂ ਵਿੱਚ ਛੁਪੇ ਹੋਏ ਹਨ। ਇਸ ਸਰੂਪ ਨੂੰ ਪ੍ਰਗਟ ਕਰਨ ਲਈ ਸਹੀ ਜੁਗਤੀ ਚਾਹੀਦੀ ਹੈ, ਜਿਵੇਂ ਕਿ ਪ੍ਰਿਜ਼ਮ ਇੱਕ ਤਰ੍ਹਾਂ ਦਾ ਤਿਕੋਣੀ ਸ਼ੀਸ਼ਾ ਹੁੰਦਾ ਹੈ ਜਿਸ ਵਿੱਚ ਸੂਰਜ ਦੀਆਂ ਕਿਰਨਾਂ ਕਈ ਰੰਗਾਂ ਵਿੱਚ ਬਦਲ ਜਾਂਦੀਆਂ ਹਨ, ਤਾਂ ਉਸ ਸ਼ੀਸ਼ੇ ਦੀ ਲੋੜ ਹੈ ਜੇ ਆਪਾਂ ਉਹਨਾਂ ਸਾਰਿਆਂ ਰੰਗਾਂ ਨੂੰ ਦੇਖਣਾ ਹੈ। ਤਾਂ ਤੇ ਜਦੋਂ ਸੂਰਜ ਦੀਆਂ ਕਿਰਨਾਂ ਪ੍ਰਿਜ਼ਮ ਵਿੱਚੋਂ ਲੰਘਦੀਆਂ ਹਨ ਤਾਂ ਸੱਤੇ ਰੰਗ ਉਸੇ ਵੇਲੇ ਪ੍ਰਤੱਖ ਹੋ ਜਾਂਦੇ ਹਨ। ਇਹਨਾਂ ਸੱਤ ਰੰਗੀ ਕਿਰਨਾਂ ਦੇ ਵਿੱਚ ਪ੍ਰਕਾਸ਼, ਨਿੱਘ ਅਤੇ ਜੀਵਨ ਰੌ ਵੀ ਮੌਜੂਦ ਹੁੰਦੀ ਹੈ, ਪਰ ਹੁਣ ਅਸੀਂ ਉਹਨਾਂ ਸੱਤਾਂ ਰੰਗਾਂ ਨੂੰ ਦੇਖ ਸਕਦੇ ਹਾਂ। ਜਿਵੇਂ ਅਸੀਂ ਸੂਰਜ ਦੀਆਂ ਅਦ੍ਰਿਸ਼ਟ ਅਤੇ ਸੂਖਮ ਕਿਰਨਾਂ ਵਿੱਚੋਂ ਨਿਕਲੇ ਅਨੇਕਾਂ ਰੰਗਾਂ ਨੂੰ ਲਾਲ ਰੋਸ਼ਨੀ, ਪੀਲੀ ਰੋਸ਼ਨੀ, ਹਰੀ ਰੋਸ਼ਨੀ, ਨੀਲੀ ਰੋਸ਼ਨੀ, ਜਾਮਨੀ ਰੋਸ਼ਨੀ, ਸੰਤਰੀ ਰੋਸ਼ਨੀ ਅਤੇ ਬਨਸਫੀ ਰੋਸ਼ਨੀ ਇਹ ਇੱਦਾਂ ਦੇ ਨਾਮ ਦਿੰਦੇ ਹਾਂ, ਐਨ ਇਸੇ ਤਰ੍ਹਾਂ ਅਦ੍ਰਿਸ਼ਟ ਅਤੇ ਸੂਖਮ ਤੱਤ ਸ਼ਬਦ ਤੋਂ ਉਤਪਤ ਅਨੇਕਾਂ ਪ੍ਰਗਟ ਅਤੇ ਪ੍ਰਵਿਰਤ ਗੁਣਾਂ ਨੂੰ ਗੁਰਬਾਣੀ ਦੇ ਵਿੱਚ ਸ਼ਹਿਦ ਸਾਹਿਬ ਸ਼ਬਦ, ਗੁਰ ਸ਼ਬਦ, ਵਿਆਪਕ ਸ਼ਬਦ, ਦਾਤਾ ਸ਼ਬਦ, ਪਤਾਰ ਸ਼ਬਦ, ਸੱਚ ਸ਼ਬਦ, ਅਪਾਰ ਸ਼ਬਦ, ਏਕ ਸ਼ਬਦ, ਅਲੱਖ ਸ਼ਬਦ, ਪੂਰਾ ਸ਼ਬਦ, ਬੋਹਜ ਸ਼ਬਦ, ਖੇਵਟ ਸ਼ਬਦ, ਅੰਕਸ ਸ਼ਬਦ, ਅਨਹਦ ਸ਼ਬਦ, ਨਿਰਮਲ ਸ਼ਬਦ, ਨਿਸ਼ਾਨ ਸ਼ਬਦ, ਲੰਗਰ ਸ਼ਬਦ, ਮਿੱਠਾ ਸ਼ਬਦ, ਸੀਤਲ ਸ਼ਬਦ, ਮਹਾਰਸ ਸ਼ਬਦ, ਰਤਨ ਸ਼ਬਦ, ਔਖਦ ਸ਼ਬਦ, ਅੰਮ੍ਰਿਤ ਸ਼ਬਦ, ਨਾਮ ਸ਼ਬਦ ਆਦਿ ਨਾਵਾਂ ਦੇ ਨਾਲ ਦਰਸਾਇਆ ਗਿਆ ਹੈ। ਸ਼ਬਦ ਦੇ ਇਹ ਅਨੇਕ ਗੁਪਤ ਆਤਮਿਕ ਗੁਣ ਜਾਂ ਪੱਖ ਵੀ ਕਿਸੇ ਜੀਵਨ ਰੂਪੀ ਪ੍ਰਿਜ਼ਮ ਅਥਵਾ ਬਖਸ਼ੇ ਹੋਏ ਮਹਾਂਪੁਰਖਾਂ ਦੇ ਪ੍ਰਕਾਸ਼ਮਈ ਆਤਮਿਕ ਜੀਵਨ ਰਾਹੀਂ ਪ੍ਰਕਾਸ਼ਿਤ ਅਤੇ ਪ੍ਰਗਟ ਹੁੰਦੇ ਹਨ। ਜਿਵੇਂ ਕਿ ਰੋਸ਼ਨੀ ਨੂੰ ਦੇਖਣ ਵਾਸਤੇ ਆਪਾਂ ਪ੍ਰਿਜ਼ਮ ਇਸਤੇਮਾਲ ਕੀਤੀ ਤਾਂ ਸਧਾਰਨ ਮਨੁੱਖ ਨੇ ਵੀ ਉਸੇ ਵੇਲੇ ਸੱਤ ਰੰਗ ਦੇਖ ਲਿੱਤੇ। ਇਸੇ ਤਰ੍ਹਾਂ ਜਿਹੜਾ ਆਪਾਂ ਉੱਪਰ ਪੜ੍ਹ ਕੇ ਆਏ ਹਾਂ ਸ਼ਬਦ ਦੇ ਕਿੰਨੇ ਰੂਪ ਹਨ, ਇਹਨਾਂ ਰੂਪਾਂ ਨੂੰ ਦੇਖਣ ਵਾਸਤੇ ਮਹਾਂਪੁਰਖ ਗੁਰਮੁਖ ਪਿਆਰਿਆਂ ਦਾ ਜੋ ਜੀਵਨ ਹੈ, ਜੋ ਉਹਨਾਂ ਦੀ ਸਾਨੂੰ ਲੋੜ ਹੈ, ਉਹਨਾਂ ਦੇ ਜੀਵਨ ਵਿੱਚੋਂ ਜਦੋਂ ਆਪਾਂ ਕੰਟੈਕਟ 'ਚ ਆਉਂਦੇ ਹਾਂ ਤਾਂ ਫਿਰ ਸਾਨੂੰ ਸ਼ਬਦ ਦੇ ਜੋ ਰੂਪ ਹਨ ਉਹ ਉਸੇ ਤਰ੍ਹਾਂ ਪ੍ਰਤੱਖ ਦਿਸਣ ਲੱਗ ਜਾਂਦੇ ਹਨ ਜਿਵੇਂ ਕਿ ਪ੍ਰਿਜ਼ਮ ਦੇ ਵਿੱਚੋਂ ਰੋਸ਼ਨੀ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਇੱਕ ਹੋਰ ਉਦਾਹਰਣ ਦਿੱਤਾ ਜਾਂਦਾ ਹੈ। ਬਿਜਲੀ ਦਾ ਕਰੰਟ ਸਾਡੇ ਘਰਾਂ, ਸ਼ਹਿਰਾਂ, ਕਾਰਖਾਨਿਆਂ ਆਦਿ ਵਿੱਚ ਗੁਪਤ ਤੌਰ 'ਤੇ ਪ੍ਰਵਿਰਤ ਹੋ ਰਿਹਾ ਹੈ। ਕਰੰਟ ਦੀ ਹੋਣ ਦਾ ਪਤਾ ਸਾਨੂੰ ਉਦੋਂ ਲੱਗਦਾ ਹੈ ਜਦ ਕਿਸੇ ਬਲਬ ਦੇ ਰਾਹੀਂ ਇਸ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਬਿਜਲੀ ਦੇ ਕਰੰਟ ਦੇ ਪ੍ਰਕਾਸ਼ਿਤ ਜਾਂ ਪ੍ਰਗਟਾਵੇ ਲਈ ਖਾਸ ਸਾਧਨ ਹੁੰਦਾ ਹੈ ਜਿਨ੍ਹਾਂ ਰਾਹੀਂ ਕਰੰਟ ਪ੍ਰਕਾਸ਼ਿਤ ਹੁੰਦਾ ਹੈ ਅਤੇ ਪ੍ਰਵਿਰਤ ਹੋ ਕੇ ਸਾਡੇ ਉਹ ਬਿਜਲੀ ਕੰਮ ਸਵਾਰਦੀ ਹੈ। ਐਨ ਇਸੇ ਤਰ੍ਹਾਂ ਸ਼ਬਦ, ਇਸੇ ਤਰ੍ਹਾਂ ਤੱਤ ਸ਼ਬਦ ਜੀਵਨ ਰੋਂ ਜਾਂ ਨਾਮ, ਤੱਤ ਸ਼ਬਦ ਜੀਵਨ ਰੋਂ ਜਾਂ ਨਾਮ ਇਹ ਗੁਪਤ ਤੌਰ 'ਤੇ ਸਰਬ ਰਿਹਾ ਭਰਪੂਰ ਹੈ। ਬਿਜਲੀ ਦੇ ਕਰੰਟ ਵਕਨ ਇਹ ਜੀਵਨ ਰੋਂ ਨਾਮ ਜੋ ਹੈ ਇਹ ਗੁਪਤ ਤੌਰ 'ਤੇ ਕੰਟੀਨਿਊਸਲੀ ਚੱਲ ਰਿਹਾ ਹੈ, ਸਰਬ ਭਰਪੂਰ ਹੈ। ਪਰ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸ਼ਖਸੀਅਤ ਜਾਂ ਮਹਾਂਪੁਰਖਾਂ ਦੀ ਪਰਸਨੈਲਿਟੀ ਰਾਹੀਂ ਇਹ ਨਾਮ ਜੋ ਹੈ ਇਹ ਪ੍ਰਕਾਸ਼ਿਤ ਹੁੰਦਾ ਹੈ ਅਤੇ ਆਤਮਿਕ ਜਲਵੇ ਦਾ ਕ੍ਰਿਸ਼ਮਾ ਫਿਰ ਸਾਨੂੰ ਨਜ਼ਰ ਆਉਂਦਾ ਹੈ। ਜਾਂ ਨਾਨਕ ਗੁਰਮੁਖ ਪ੍ਰਗਟ ਹੋਏ, ਜਾਂ ਨਾਨਕ ਗੁਰਮੁਖ ਪ੍ਰਗਟ ਹੋਏ। ਤੂੰ ਸਭਨਾ ਮਹਿ ਸਮਾਇਆ, ਤੂੰ ਸਭਨਾ ਮਹਿ ਸਮਾਇਆ ਤਿਨ ਕਰਤੈ ਆਪ ਲੁਕਾਇਆ। ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਤਰੀ ਕਰਤਾਰ ਜੀਓ। ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਸੂਰਜ ਦੇ ਸਾਰੇ ਸੂਖਮ ਅਤੇ ਸਥੂਲ ਗੁਣ ਸੂਰਜ ਦੀਆਂ ਕਿਰਨਾਂ ਵਿੱਚ ਮੌਜੂਦ ਅਤੇ ਰਵ ਰਹੇ ਭਰਪੂਰ ਹਨ। ਆਮ ਤੌਰ 'ਤੇ ਸਧਾਰਨ ਇਨਸਾਨ ਤਾਂ ਕੇਵਲ ਇਹਨਾਂ ਕਿਰਨਾਂ ਦੀ ਗਰਮੀ ਅਤੇ ਕਿਰਨਾਂ ਦੇ ਪ੍ਰਕਾਸ਼ ਅਤੇ ਗੁਣਾਂ ਨੂੰ ਹੀ ਜੋ ਪਛਾਣ ਸਕਦਾ ਹੈ, ਮਹਿਸੂਸ ਕਰ ਸਕਦਾ ਹੈ। ਪਰ ਇਹਨਾਂ ਦੋਨਾਂ ਗੁਣਾਂ ਦੇ ਨਾਲ ਨਾਲ ਕਿਰਨਾਂ ਵਿੱਚ ਮੌਜੂਦ ਗੁਪਤ ਰੰਗ ਹਨ ਅਤੇ ਜੀਵਨ ਰੋਂ ਦੀਆਂ ਅਮਿਤ ਸੁਤੇ ਸਿੱਧ ਨਿਰਪੱਖ ਅਣਮੰਗੀਆਂ ਇਕਸਾਰ ਮੁਫਤ ਸਦੀਵੀ ਦਾਤਾਂ ਨੂੰ ਕੋਈ ਵਿਰਲਾ ਇਨਸਾਨ ਹੀ ਜਾਣਦਾ ਅਤੇ ਅਨੁਭਵ ਕਰਕੇ ਮਾਣਦਾ ਹੈ। ਸਾਡੇ 'ਚੋਂ ਕਿੰਨੇ ਕੁ ਆਪਾਂ ਜੋ ਜਦੋਂ ਸੂਰਜ ਦੀ ਧੁੱਪ ਦੇਖਦੇ ਹਾਂ ਉਸ ਧੁੱਪ ਦੇ ਵਿੱਚ ਆਪਾਂ ਅਮਿਤ ਸੁਧੇ ਸਿੱਧ ਨਿਰਪੱਖ ਅਣਮੰਗੀਆਂ ਦਾਤਾਂ ਇਕਸਾਰ ਮੁਖ ਅਤੇ ਸਦੀਵੀ ਦਾਤਾਂ ਉਹ ਸੂਰਜ ਦੀ ਰੂਪ 'ਚੋਂ ਆਪਾਂ ਨਹੀਂ ਦੇਖ ਸਕਦੇ, ਪਰ ਗੁਰਮੁਖ ਪਿਆਰੇ ਸਾਨੂੰ ਦੱਸਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸਥੂਲ ਕੁਦਰਤ ਨੂੰ ਸੰਪੂਰਨ ਤੌਰ 'ਤੇ ਮਾਣਨ ਲਈ ਵੀ ਸੂਖਮ ਤੱਤ ਸ਼ਬਦ ਦੇ ਅਨੁਭਵ ਦੀ ਲੋੜ ਹੈ। ਦੁਨਿਆਵੀ ਪੱਧਰ 'ਤੇ ਵਿਚਾਰੀਏ ਤਾਂ ਜਿਉਂ ਜਿਉਂ ਸਾਨੂੰ ਕਿਸੇ ਵਸਤੂ ਮਨੁੱਖ ਜਗ੍ਹਾ ਸ਼ਕਤੀ ਆਦਿ ਦੀ ਤਾਰੀਫ ਜਾਂ ਮਹਿਮਾ ਦਾ ਪਤਾ ਲੱਗਦਾ ਹੈ ਤਿਉਂ ਤਿਉਂ ਸਾਡੇ ਮਨ ਵਿੱਚ ਸੁਤੇ ਸਿੱਧ ਉਸ ਪ੍ਰਥਾਏ ਦਿਲਚਸਪੀ ਅਤੇ ਖਿੱਚ ਵੱਧਦੀ ਜਾਂਦੀ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਜਾਂ ਉਸ ਨੂੰ ਮਿਲਣ ਦਾ ਸਾਡੇ ਮਨ 'ਚ ਚਾਅ ਪੈਦਾ ਹੁੰਦਾ ਹੈ। ਠੀਕ ਇਸੇ ਤਰ੍ਹਾਂ ਜਿਉਂ ਜਿਉਂ ਤੱਤ ਸ਼ਬਦ ਦੀ ਮਹਿਮਾ ਸਾਡੇ ਹਿਰਦੇ ਵਿੱਚ ਵਸੇਗੀ ਤਿਉਂ ਤਿਉਂ ਇਸ ਤੱਤ ਸ਼ਬਦ ਦੀ ਪ੍ਰਾਪਤੀ ਲਈ ਖਿੱਚ ਚਾਉ ਤਾਂਗ ਰੀਝ ਉੱਦਮ ਜੋ ਹੈ ਇਹ ਲਗਾਤਾਰ ਵੱਧਦਾ ਜਾਏਗਾ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ, ਸੁਣ ਸੁਣ ਉਪਜਿਓ ਮਨ ਮੈਂ ਚਾਉ, ਆਠ ਪਹਿਰ ਹਰ ਕੇ ਗੁਣ ਗਾਓ। ਇਸ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਇੱਕ ਉਦਾਹਰਣ ਦਿੱਤੀ ਜਾਂਦੀ ਹੈ। ਜਦ ਕੋਈ ਜਨਾਨੀ ਕਿਸੇ ਝਗੜੇ ਕਾਰਨ ਕ੍ਰੋਧ ਵਿੱਚ ਸੜਬੜ ਰਹੀ ਹੋਵੇ, ਉਸੇ ਵੇਲੇ ਉਸਦੇ ਪਿਆਰੇ ਪਰਦੇਸੀ ਬੱਚੇ ਦੀ ਚਿੱਠੀ ਆ ਜਾਏ ਤਾਂ ਉਸ ਦੇ ਕ੍ਰੋਧ ਦਾ ਭਾਂਬੜ ਝੱਟ ਬੁੱਝ ਜਾਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਮਾਂ ਪਿਆਰ ਜਾਗ ਪੈਂਦਾ ਹੈ। ਉਹ ਉਸ ਚਿੱਠੀ ਨੂੰ ਮੁੜ ਮੁੜ ਪੜ੍ਹਦੀ ਸੁਣਦੀ ਹੈ ਅਤੇ ਬੱਚੇ ਦੇ ਮੂੰਹ ਨਾਲ ਉਸਦਾ ਮਨ ਪਿਘਲ ਕੇ ਉਸਦਾ ਹਿਰਦਾ ਭਿੱਜ ਜਾਂਦਾ ਹੈ। ਇਸ ਤਰ੍ਹਾਂ ਉਸਦੇ ਹਿਰਦੇ ਅੰਦਰ ਪਖਦੇ ਕ੍ਰੋਧ ਦਾ ਭਾਂਬੜ ਮਾਂ ਪਿਆਰ ਵਿੱਚ ਬਦਲ ਜਾਂਦਾ ਹੈ ਅਤੇ ਮਮਤਾ ਦੇ ਉਚੇਰੇ ਵਲਵਲੇ ਉਛਲ ਪੈਂਦੇ ਹਨ। ਉਹ ਆਪਣੇ ਪਿਆਰੇ ਬੱਚੇ ਦੀਆਂ ਵਡਿਆਈਆਂ ਕਰਦੀ ਨਹੀਂ ਥੱਕਦੀ ਅਤੇ ਜਿਉਂ ਜਿਉਂ ਉਹ ਆਪਣੇ ਪਿਆਰੇ ਬੱਚੇ ਦੇ ਗੁਣ ਗਾਉਂਦੀ ਹੈ ਤਿਉਂ ਤਿਉਂ ਉਸਦਾ ਹਿਰਦਾ ਦਰਵ ਕੇ ਉਛਲਦਾ ਹੈ ਅਤੇ ਉਹ ਬੱਚੇ ਦੇ ਵਿਰਾਗ ਵਿੱਚ ਬਹਿਬਲ ਹੋ ਜਾਂਦੀ ਹੈ। ਉੱਪਰਲੇ ਉਦਾਹਰਣ ਤੋਂ ਸਿੱਧ ਹੁੰਦਾ ਹੈ ਕਿ ਮਾਇਆ ਰੂਪੀ ਕੁਸੰਗਤ ਅਥਵਾ ਦੂਜੇ ਭਾਵ ਦੇ ਪ੍ਰਭਾਵ ਹੇਠ ਮਨ ਸੜਦਾ ਬਲਦਾ ਰਹਿੰਦਾ ਹੈ। ਇਸ ਆਤਮ ਦੁਨੀਆ ਤੋਂ ਬਚਣ ਦਾ ਇੱਕੋ ਇੱਕ ਪੱਕਾ ਸਾਧਨ ਇਹ ਹੈ ਖੁਨਕ ਨਾਮ ਖੁਦਾਇਆ। ਹਾਂਜੀ, ਮਾਇਆ ਰੂਪੀ ਕੁਸੰਗਤ अथवा दूजे भाव के प्रभाव हेठ मन सड़दा बलदा रहिंदा है। इस आतस दुनिया तो बचण दा इको एक पक्का साधन है खुणक नाम खुदाया अथवा साध संगत विच विचरदिया होया हरि दे गुण गाउणे। साध संगत विचरदिया हरि दे गुण गाउणे अथवा परमेश्वर दी सिफ सलाह करनी है जिस नाल अकाल पुरख दे दैवी गुणा नाल साडा मन परसदा है। इस तरह इलाही पारस छो नाल साडे मन उत्ते दैवी पारस कला वरतदी है। सिफ सलाह करद्या करद्या साडे उन मन विच अकाल पुरख दे सारे गुण तस वस रस जांदे हन। सिफ सलाह करद्या करद्या साडे उन मन विच अकाल पुरख दे सारे गुण तस वस रस जांदे हन ते जद जीव वटपागा हो जांदा है जीव उदों फिर मनमुख तों गुरमुख बन जांदा है। गुरमुख होवै सोई बूझे गुण कह गुणी समावणिया जैसा सेवै तैसो होए। पर इत्थे समझण योग हकीकत यह है कि दुनियावी स्थूल वस्तुआं साडे मन चित बुद्धि दी कल्पना विच छेती आ जांदियां हन। जी दुनियावी स्थूल वस्तुआं साडे चित बुद्ध मन की कल्पना च छेती आ जांदियां हन ते इन्हां दी महिमा जां इन्हां दी तारीफ भी छेती साडी समझ आ जांदी है ते असी आनंद भी माणदे हाँ। पर जो तत् शब्द अते इस दी अचरज महिमा जो है ए अत सूखम होण करके शब्द दी महिमा अत सूखम होण करके ए साडी मोटी ठुली माइकी बुद्धि जो है इस नू पकड़ नहीं सकती जां इस नू अनुभव नहीं कर सकती ते इस दी फिर ओ कदर कीमत पा के रंग रस भी नहीं माण सकती। इसलिए वेखण विच आया है कि धार्मिक श्रेणी दे बहुत सारे साधक शुरू शुरू दे विच शब्द दी दिमागी महिमा सुन के जो साधक शुरू शुरू दे विच ਉਹ ਸਿਰਫ ਸ਼ਬਦ ਦੀ ਦਿਮਾਗੀ ਮਹਿਮਾ ਸੁਣ ਕੇ ਪਰਮਾਰਥ ਵੱਲ ਮਾਨਸਿਕ ਖਿੱਚ ਖਾਂਦੇ ਹਨ ਪਰ ਤਤ ਸ਼ਬਦ ਦਾ ਅਨੁਭਵ ਗਿਆਨ ਨਾ ਹੋਣ ਕਰਕੇ ਉਹਨਾਂ ਅੰਦਰ ਆਤਮਿਕ ਖਿੱਚ ਨਹੀਂ ਉਪਜਦੀ। ਇਸ ਤਰ੍ਹਾਂ ਸਾਰਾ ਜੀਵਨ ਮਾਇਕੀ ਖੜਦੀ ਕਲਾ ਜਾਂ ਢਹਿੰਦੀ ਕਲਾ ਵਿੱਚ ਹੀ ਬਤੀਤ ਹੋ ਜਾਂਦਾ ਹੈ ਅਤੇ ਇਲਾਹੀ ਜੀਵਨ ਰੌਣ ਦੀ ਲਗਾਤਾਰ ਰਵਾਨਗੀ ਤੋਂ ਵਾਂਝੇ ਹੋ ਕੇ ਮਾਇਕੀ ਮੰਡਲ ਵਿੱਚ ਗਲਤਾਨ ਹੋਇਆ ਰਹਿੰਦਾ ਹੈ। ਤਤ ਸ਼ਬਦ ਦੀ ਅਨੁਭਵੀ ਮਹਿਮਾ ਦਾ ਰਸ ਮਾਣਨ ਲਈ ਸਾਧ ਸੰਗਤ ਅਥਵਾ ਗੁਰਮੁਖ ਪਿਆਰਿਆਂ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਅਤ ਲਾਜ਼ਮੀ ਹੈ। ਸੁਣ ਸਿੱਖੀਏ ਸਾਧ ਨ ਆਇਓ ਜਿਚਰ ਗੁਰਮੁਖ ਸ਼ਬਦ ਨ ਲਾਗੇ। ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਗੁਰਮੁਖ ਸਾਚ ਸ਼ਬਦ ਵਿਚਾਰੇ ਕੋਈ ਸਾਧ ਸੰਗਤ ਗੁਰਸ਼ਬਦ ਕਮਾਈ। ਗੁਰੂ ਰੂਪ ਤਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸਾਉਣ ਲਈ ਹੀ ਸਤਿਗੁਰਾਂ ਨੇ ਸਾਨੂੰ ਬਿਸਮਾਦੀ ਅਤੇ ਸਿਫਾਤੀ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ ਜਿਸ ਨੂੰ ਭਾਵਨਾ ਸਹਿਜ ਜਪਣ ਲਈ ਤਾਕੀਦੀ ਹੁਕਮ ਹੈ। ਹਾਂਜੀ ਆਪਾਂ ਇਹਨੂੰ ਫਿਰ ਪੜ੍ਹਦੇ ਹਾਂ। ਆਪਾਂ ਹੁਣੇ ਹੀ ਗੁਰਮੰਤਰ ਵਾਹਿਗੁਰੂ ਦਾ ਸਿਮਰਨ ਦਾ ਅਭਿਆਸ ਕੀਤਾ ਹੈ। ਇਹ ਸਾਨੂੰ ਕਿਉਂ ਕਰਵਾਇਆ ਜਾਂਦਾ ਹੈ ਇਹ ਲਾਈਨਾਂ ਦੱਸੀਆਂ ਇਹ ਇਸ ਵਾਸਤੇ ਸਾਨੂੰ ਅਭਿਆਸ ਕਰਵਾਇਆ ਜਾਂਦਾ ਹੈ। ਗੁਰੂ ਰੂਪ ਤਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸਾਉਣ ਲਈ ਹੀ ਸਤਿਗੁਰਾਂ ਨੇ ਸਾਨੂੰ ਬਿਸਮਾਦੀ ਅਤੇ ਸਿਫਾਤੀ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ ਜਿਸ ਨੂੰ ਭਾਵਨਾ ਸਹਿਤ ਜਪਣ ਲਈ ਸਾਨੂੰ ਤਾਕੀਦੀ ਹੁਕਮ ਹੈ ਤਾਂ ਕਿ ਤਤ ਸ਼ਬਦ ਦੀ ਮਹਿਮਾ ਸਾਡੇ ਹਿਰਦੇ 'ਚ ਵਸ ਜਾਏ। ਇਸ ਲਈ ਅਸੀਂ ਅਭਿਆਸ ਕਰਦੇ ਹਾਂ। ਗੁਰਮਤ ਅਨੁਸਾਰ ਤਤ ਸ਼ਬਦ ਦੇ ਸੂਖਮ ਅਤੇ ਸਥੂਲ ਸਰੂਪ ਨੂੰ ਬੁੱਝਣ ਅਤੇ ਅਨੁਭਵ ਕਰਨ ਲਈ ਸਾਡੀ ਸੁਰਤ ਹੀ ਇੱਕੋ ਇੱਕ ਵਸੀਲਾ ਹੈ। मीडियम की है उस तत् शब्द नूं बुझण वास्ते वसीला है सुरत ही इको एक वसीला है अत सूखम तत् शब्द नूं उसे पद्धर दी सूखमताई वाली सुरत ही पकड़ के अनुभव कर सकती है ताते सब सुरत दा मेल ही प्रभ नूं मिलन दा इको एक वसीला है जी फिर सब सुरत दा जो मेल है ਇਹ ਹੀ ਪ੍ਰਭ ਨੂੰ ਮਿਲਣ ਦਾ ਇੱਕੋ ਇੱਕ ਵਸੀਲਾ ਹੈ ਅਤੇ ਇਸ ਸੂਖਮ ਮਾਰਗ ਨੂੰ ਗਹਿਰਾਈ ਨਾਲ ਅਨੁਭਵ ਕਰਨਾ ਅਤ ਜ਼ਰੂਰੀ ਹੈ ਸਤ ਸੁਰਤ ਪਰਮਾਰਥ ਪਰਮ ਪਦ ਸ਼ਬਦ ਸੁਰਤ ਸੁਖ ਸਹਿਜ ਨਿਵਾਸ ਹੈ ਨਿਰੰਕਾਰ ਚਾਰ ਪਰਮਾਰਥ ਪਰਮ ਪਦ ਸ਼ਬਦ ਸੁਰਤ ਆਵਾਗਮਨ ਅਭਿਆਸ ਹੈ ਭਾਈ ਗੁਰਦਾਸ ਜੀ ਸੁਰਤ ਦੀ ਸੂਖਮਤਾ ਤੇ ਸਮਰੱਥਾ ਨੂੰ ਸਮਝਣ ਲਈ ਹੇਠਾਂ ਵਿਚਾਰ ਦਿੱਤੀ ਜਾਂਦੀ ਹੈ ਸੁਰਤ ਦੀ ਸੂਖਮਤਾ ਤੇ ਸਮਰੱਥਾ ਨੂੰ ਸਮਝਣ ਲਈ ਇਹ ਵਿਚਾਰ ਦਿੱਤੀ ਜਾਂਦੀ ਹੈ ਸਾਡੇ ਮਨ ਚਿੱਤ ਬੁੱਧੀ ਵਿੱਚ ਕਿਸੇ ਵੀ ਬਾਹਰਲੇ ਵਿਚਾਰ ਖਿਆਲ ਭਾਵ ਦ੍ਰਿਸ਼ ਦਾਖਲ ਹੋਣ ਦਾ ਜੋ ਜ਼ਰੀਆ ਹੈ ਕਿਹੜਾ ਜ਼ਰੀਆ ਹੈ ਮੁੱਖ ਤੌਰ 'ਤੇ ਕੇਵਲ ਸਾਡੀਆਂ ਅੱਖਾਂ ਅਤੇ ਕੰਨ ਹਨ ਪਰ ਵੇਖੇ ਹੋਏ ਦ੍ਰਿਸ਼ ਅਤੇ ਪੜ੍ਹੇ ਸੁਣੇ ਵਿਚਾਰ ਤਾਂ ਹੀ ਸਾਡੇ ਅੰਤਿਸ਼ਕਰਨ ਵਿੱਚ ਕੋਈ ਭਾਵਨਾ ਪੈਦਾ ਕਰ ਸਕਦੇ ਹਨ ਜੇ ਸਾਡੀ ਅੰਦਰਲੀ ਸੁਰਤ ਜਾਂ ਸਾਡਾ ਧਿਆਨ ਇਹਨਾਂ ਦ੍ਰਿਸ਼ਟਾਂ ਨੂੰ ਧਿਆਨ ਨਾਲ ਪੜ੍ਹੇ ਸੁਣੇ ਇਸ ਲਈ ਬਗੈਰ ਧਿਆਨ ਜਾਂ ਸੁਰਤੀ ਦੇ ਵੇਖੇ ਹੋਏ ਦ੍ਰਿਸ਼ ਅਤੇ ਪੜ੍ਹੇ ਸੁਣੇ ਵਿਚਾਰ ਸਾਡੇ ਅੰਤਿਸ਼ਕਰਨ 'ਤੇ ਕੋਈ ਅਸਰ ਨਹੀਂ ਪਾਉਂਦੇ ਬਗੈਰ ਧਿਆਨ ਜਾਂ ਸੁਰਤੀ ਦੇ ਜੋ ਦ੍ਰਿਸ਼ਟ ਜਾਂ ਵਿਚਾਰ ਹਨ ਇਹ ਸਾਡੇ 'ਤੇ ਕੋਈ ਅਸਰ ਨਹੀਂ ਪਾਉਂਦੇ ਦੂਸਰੇ ਪਾਸੇ ਸਾਡੇ ਤੁਰ ਅੰਤਿਸ਼ਕਰਨ ਵਿੱਚ ਪਹਿਲਾਂ ਹੀ ਪਿਛਲੇ ਸੰਸਕਾਰਾਂ ਅਤੇ ਸੰਗਤ ਅਨੁਸਾਰ ਕੁਝ ਵਿਚਾਰ ਕੁਝ ਵਲਵਲੇ ਦ੍ਰਿਸ਼ ਆਦਿ ਪਹਿਲਾਂ ਹੀ ਜਮ੍ਹਾਂ ਹਨ ਰੁਚੀਆਂ ਅਨੁਸਾਰ ਸਾਡੀ ਸੁਰਤ ਆਪਣੇ ਆਪ ਇਹ ਪਿਛਲੇ ਦ੍ਰਿਸ਼ ਖਿਆਲ ਅਤੇ ਵਲਵਲੇ ਮੁੜ ਦੇਖਦੀ ਅਤੇ ਸੋਚਦੀ ਰਹਿੰਦੀ ਹੈ ਸਾਡੀ ਰੁਚੀਆਂ ਅਨੁਸਾਰ ਸਾਡੀ ਸੁਰਤੀ ਆਪਣੇ ਆਪ ਹੀ ਜੇ ਸਾਡੇ ਪਿਛਲੇ ਜਮ੍ਹਾਂ ਕੀਤੇ ਦ੍ਰਿਸ਼ ਜਾਂ ਪਿਛਲੇ ਵਲਵਲੇ ਹਨ ਇਹਨਾਂ ਨੂੰ ਦੇਖਦੀ ਅਤੇ ਸੋਚਦੀ ਰਹਿੰਦੀ ਹੈ ਮੁੜ ਦੂਜੇ ਲਫਜ਼ਾਂ ਵਿੱਚ ਸਾਡੀ ਸੁਰਤ ਮੌਜੂਦਾ ਅਤੇ ਅੰਤਿਸ਼ਕਰਨ ਵਿੱਚ ਪਹਿਲਾਂ ਜਮ੍ਹਾਂ ਕੀਤੇ ਹੋਏ ਖਿਆਲਾਂ ਭਾਵਨਾਵਾਂ ਘਟਨਾਵਾਂ ਅਤੇ ਦ੍ਰਿਸ਼ ਵਿਚਕਾਰ ਪ੍ਰਵਿਰਤ ਰਹਿੰਦੀ ਹੈ ਇੱਥੇ ਧਿਆਨ ਦੇਣ ਯੋਗ ਹੋਰ ਇੱਕ ਨੁਕਤਾ ਇਹ ਹੈ ਕਿ ਅੰਤਿਸ਼ਕਰਨ ਦੀ ਰੁਚੀ ਅਥਵਾ ਰੰਗਤ ਅਨੁਸਾਰ ਹੀ ਸਾਡੀ ਸੁਰਤ ਅੰਦਰਲੇ ਜਾਂ ਬਾਹਰਲੇ ਖਿਆਲਾਂ ਭਾਵਨਾ ਘਟਨਾਵਾਂ ਦ੍ਰਿਸ਼ ਆਦਿ ਨੂੰ ਪਕੜਦੀ ਹੈ ਹਾਂਜੀ ਸਾਡੀ ਰੁਚੀ ਅਥਵਾ ਸਾਡੀ ਰੰਗਤ ਅਨੁਸਾਰ ਹੀ ਸਾਡੀ ਸੁਰਤ ਜੋ ਹੈ ਉਹ ਬਾਹਰਲੇ ਖਿਆਲਾਂ ਭਾਵਨਾਵਾਂ ਦ੍ਰਿਸ਼ਟਾਵਾਂ ਨੂੰ ਪਕੜਦੀ ਹੈ ਪਰ ਅੰਦਰ ਉਸਦੇ ਉਹ ਪਹਿਲਾਂ ਉੱਕਰੀ ਹੋਈ ਰੁਚੀ ਜਾਂ ਅੰਤਿਸ਼ਕਰਨ ਦੀ ਰੰਗਤ ਦੇ ਵਿਲੱਖਣ ਜਾਂ ਉਲਟ ਖਿਆਲ ਉਲਟ ਭਾਵਨਾਵਾਂ ਜਾਂ ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਸੁਰਤੀ ਜੋ ਹੈ ਉਸਨੂੰ ਪਕੜਨ ਲਈ ਬਹੁਤ ਘਾਲਣਾ ਕਰਨੀ ਪੈਂਦੀ ਹੈ ਜਿਹੜੇ ਸ਼ਬਦ ਜਿਹੜੀ ਚੀਜ਼ਾਂ ਆਪਾਂ ਦੇਖਦੇ ਹਾਂ ਜਿਹੜੇ 'ਤੇ ਪਹਿਲੀ ਸਾਡੀ ਰੁਚੀ ਹੈ ਉਹੋ ਜਿਹੀ ਚੀਜ਼ ਨੂੰ ਤੇ ਝੱਟ ਸਾਡੀ ਸੁਰਤੀ ਪਕੜ ਲੈਂਦੀ ਕਿ ਸਾਡੇ ਅੰਤਿਸ਼ਕਰਨ ਦੇ ਵਿੱਚ ਉਹ ਪਹਿਲਾਂ ਹੀ ਉਹਨਾਂ ਦਾ ਅਭਿਆਸ ਕੀਤਾ ਹੋਇਆ ਹੈ ਪਰ ਜਦੋਂ ਆਪਾਂ ਉਹ ਚੀਜ਼ ਦੇਖਦੇ ਹਾਂ ਕਿ ਜੋ ਸਾਡੀ ਸੁਰਤੀ ਜੋ ਸਾਡੇ ਅੰਦਰਲੀ ਸੰਸਕਾਰਾਂ ਤੋਂ ਉਲਟ ਹੈ ਉਸਨੂੰ ਗ੍ਰਹਿਣ ਕਰਨ ਵਾਸਤੇ ਬਾਬੂ ਜੀ ਦੱਸਦੇ ਹਨ ਕਿ ਸਾਡੀ ਸੁਰਤੀ ਨੂੰ ਫਿਰ ਬਹੁਤ ਘਾਲਣਾ ਕਰਨੀ ਪੈਂਦੀ ਹੈ ਕਿਉਂਕਿ ਉਹਦਾ ਅੰਦਰ ਸਾਡੇ ਸਟੋਰ ਨਹੀਂ ਹੈਗਾ ਗਾ ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਅਸੀਂ ਕੰਨਾਂ ਅਤੇ ਅੱਖਾਂ ਸਾਰਾ ਦਿਨ ਬੰਦ ਵੀ ਨਹੀਂ ਕਰ ਸਕਦੇ ਤੁਰਦਿਆਂ ਫਿਰਦਿਆਂ ਜਾਂ ਕੰਮ ਕਰਦਿਆਂ ਚੰਗੇ ਮਾੜੇ ਦ੍ਰਿਸ਼ ਆਵਾਜ਼ ਵਿਚਾਰ ਆਦਿ ਸੁੱਤੇ ਸਿੱਧ ਹੀ ਸਾਡੇ ਮਨ ਵਿੱਚ ਆਉਂਦੇ ਹਨ ਅਤੇ ਸਾਡੇ ਮਨ ਨੂੰ ਫੁੱਟਬਾਲ ਦੀ ਨਿਆਈ ਨਚਾਉਂਦੇ ਭਟਕਾਉਂਦੇ ਅਤੇ ਖੁਆਰ ਕਰਦੇ ਹਨ ਇਹਨਾਂ ਨੀਵੇਂ ਘਾਤਕ ਅਤੇ ਭੜਕਾਊ ਤੱਤਾਂ ਉੱਤੇ ਤਾਂ ਕੇਵਲ ਉੱਚੀ ਸੁੱਚੀ ਸਾਹ ਸੰਗਤ ਜਾਂ ਦੈਵੀ ਮਾਹੌਲ ਹੀ ਅਸਰ ਪਾ ਸਕਦਾ ਹੈ ਜਾਂ ਬਦਲ ਸਕਦਾ ਹੈ ਸੁਰਤ ਰੂਪੀ ਕੰਪਿਊਟਰ ਵਿੱਚ ਦਰਜ ਕੀਤੇ ਹੋਏ ਖਿਆਲਾਂ ਵਲਵਲਿਆਂ ਸੰਸਕਾਰਾਂ ਨੂੰ ਸਾਹ ਸੰਗਤ ਦੇ ਦੈਵੀ ਅਤੇ ਦਾਮਨਿਕ ਰੰਗਤ ਦੇ ਪ੍ਰਭਾਵ ਨਾਲ ਹੀ ਬਦਲਿਆ ਜਾ ਸਕਦਾ ਹੈ। ਹਾਂਜੀ, ਸੁਰਤ ਰੂਪੀ ਕੰਪਿਊਟਰ ਵਿੱਚ ਦਰਜ ਕੀਤੇ ਖਿਆਲਾਂ ਵਲਵਣਿਆਂ ਸੰਸਕਾਰਾਂ ਨੂੰ ਸਾਹ ਸੰਗਤ ਦੇ ਦੈਵੀ ਅਤੇ ਦਾਮਨਿਕ ਰੰਗਤ ਦੇ ਪ੍ਰਭਾਵ ਨਾਲ ਹੀ ਬਦਲਿਆ ਜਾ ਸਕਦਾ ਹੈ। ਬਾਕੀ ਗਿਆਨ ਇੰਦਰੀਆਂ ਨਾਲੋਂ ਅੱਖ ਅਤੇ ਕੰਨ ਦੀ ਗ੍ਰਹਿਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਬਹੁਤ ਦੂਰ ਦਾ ਦ੍ਰਿਸ਼ ਜਾਂ ਆਵਾਜ਼ ਇਕਦਮ ਸਾਡੇ ਮਨ ਵਿੱਚ ਕੋਈ ਨਾ ਕੋਈ ਚੰਗੀ ਜਾਂ ਮਾੜੀ ਭਾਵਨਾ ਛੱਡ ਜਾਂਦਾ ਹੈ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਪਰਮਾਰਥਿਕ ਕਾਰਨਾਂ ਲਈ ਧਿਆਨ, ਸੁਰਤ, ਵਿਚਾਰ, ਖਿਆਲ, ਦ੍ਰਿਸ਼, ਵਲਵਲੇ, ਮਾਹੌਲ, ਸੰਗਤ ਅਤਿਅੰਤ ਅਹਿਮੀਅਤ ਰੱਖਦੇ ਹਨ। ਵੀਡੀਓ ਕੈਸਟ ਅੰਦਰ ਅਨੰਤ ਦ੍ਰਿਸ਼ ਅਤੇ ਆਵਾਜ਼ਾਂ ਜਮ੍ਹਾਂ ਕੀਤੀਆਂ ਜਾਂਦੀਆਂ ਹਨ ਅਤੇ ਲੋੜ ਪੈਣ 'ਤੇ ਪ੍ਰਗਟ ਵੀ ਕੀਤੀਆਂ ਜਾ ਸਕਦੀਆਂ ਹਨ। ਠੀਕ ਇਸੇ ਤਰ੍ਹਾਂ ਸਾਡੀ ਸੁਰਤ ਵੀ ਕਈ ਜਨਮਾਂ ਤੋਂ ਲੈ ਕੇ ਹੁਣ ਤੱਕ ਆਪਣੇ ਆਪ ਅਨੰਤ ਦ੍ਰਿਸ਼, ਵਲਵਲੇ, ਖਿਆਲ, ਘਟਨਾਵਾਂ ਚੁੱਪ ਚੁਪੀਤੇ ਦਰਜ ਕਰ ਰਹੀ ਹੈ, ਰਿਕਾਰਡ ਕਰਦੀ ਆਈ ਹੈ ਅਤੇ ਲੋੜ ਪੈਣ 'ਤੇ ਜਾਂ ਸੁਤੇ ਸਿੱਧ ਇਹਨਾਂ ਸੰਸਕਾਰਾਂ ਦੀ ਰੰਗਤ ਨੂੰ ਪ੍ਰਗਟ ਕਰਦੀ ਰਹਿੰਦੀ ਹੈ। ਅਸਲ ਵਿੱਚ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਜਗਿਆਸੂ ਅਨੇਕਾਂ ਅੰਤਰਮੁਖੀ ਗੈਬੀ ਪਰਮਾਰਥਕ ਪੌੜੀਆਂ ਚੜ੍ਹ ਕੇ ਪ੍ਰਭੂ ਨੂੰ ਮਿਲ ਸਕਦਾ ਹੈ। ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਜਗਿਆਸੂ ਅਨੇਕਾਂ ਅੰਤਰਮੁਖੀ ਗੈਬੀ ਪਰਮਾਰਥਕ ਪੌੜੀਆਂ ਚੜ੍ਹ ਕੇ ਪ੍ਰਭੂ ਨੂੰ ਮਿਲ ਸਕਦਾ ਹੈ। ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸ਼ਬਦ ਸੁਰਤ ਮਾਰਗ ਬਾਬਤ ਇਉਂ ਅਗਵਾਈ ਕੀਤੀ ਗਈ ਹੈ। ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖ ਸਾਰ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ, ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ। ਸ਼ਬਦ ਸੁਰਤ ਲਿਵ ਚਲਣਾ ਜਮ ਜਗਾਤੀ ਨੇੜ ਨਾ ਆਇਆ, ਸ਼ਬਦ ਸੁਰਤ ਲਿਵ ਸਾਧ ਸੰਗ ਪੰਚ ਸ਼ਬਦ ਇੱਕ ਸ਼ਬਦ ਮਿਲਾਏ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ, ਸ਼ਬਦ ਸੁਰਤ ਪਰਚਾਈ ਕੈ ਨਿਤ ਨੇਹੂ ਨਿਵੇਲਾ, ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨ ਜਾਈ। ਤਾਂ ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਸ਼ਬਦ ਵਿੱਚ ਸੁਰਤ ਜੋੜਨ ਨਾਲ ਸਾਰੀਆਂ ਆਤਮਿਕ ਬਰਕਤਾਂ ਗੁਰ ਕਿਰਪਾ ਸਦਕਾ ਨਸੀਬ ਹੋ ਜਾਂਦੀਆਂ ਹਨ। ਹਾਂਜੀ, ਇਹ ਸਿੱਧ ਹੋਇਆ ਕਿ ਸ਼ਬਦ ਵਿੱਚ ਸੁਰਤੀ ਜੋੜਨ ਨਾਲ ਸਾਰੀਆਂ ਆਤਮਿਕ ਬਰਕਤਾਂ ਗੁਰ ਕਿਰਪਾ ਸਦਕਾ ਨਸੀਬ ਹੋ ਜਾਂਦੀਆਂ ਹਨ। ਪਰ ਇਹ ਸ਼ਬਦ ਸੁਰਤ ਦੀ ਖੇਡ ਕੋਈ ਆਸਾਨ ਖੇਡ ਨਹੀਂ, ਕਿਉਂਕਿ ਸਾਡੀ ਬਾਹਰਮੁਖੀ ਮਨ, ਸਾਡੀ ਬਾਹਰਮੁਖੀ ਮਤ ਅਤੇ ਬਾਹਰਮੁਖੀ ਬੁੱਧੀ ਜਨਮਾਂ ਜਨਮਾਂਤਰਾਂ ਤੋਂ ਮਾਇਆ ਵਿੱਚ ਖਚਤ ਹੋਣ ਕਰਕੇ ਆਪਣੇ ਆਪ ਮਾਇਆ ਦੀ ਪਕੜ ਵਿੱਚੋਂ ਨਿਕਲਣ ਲਈ ਇਹ ਅਸਮਰੱਥ ਹੈ। ਆਪਣੇ ਆਪ ਅਸੀਂ ਇੰਨੇ ਫਸੇ ਹੋਏ ਹਾਂ, ਅਸੀਂ ਮਾਇਆ ਦੀ ਪਕੜ 'ਚੋਂ ਨਹੀਂ ਨਿਕਲ ਸਕਦੇ। ਇਸ ਲਈ ਉੱਪਰ ਲਿਖੇ ਪ੍ਰਮਾਣਾਂ ਅਨੁਸਾਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸ਼ਬਦ ਸੁਰਤ ਦੀ ਗਾਖੜੀ ਅਲੂਣੀ ਸਿਲ ਚੱਟਣ ਵਾਲੀ ਘਾਲਣਾ ਕੋਈ ਵਿਰਲਾ ਜਗਿਆਸੂ ਹੀ ਘਾਲਦਾ ਹੈ। ਰਾਗ ਨਾਦ ਸਭ ਕੋ ਸੁਣੇ ਸ਼ਬਦ ਸੁਰਤ ਸਮਝੇ ਵਿਰਲੋਈ, ਤੈਂ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਿਰੰਦੇ। ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਸਾਡੇ ਅੰਦਰ ਆਤਮਿਕ ਆਨੰਦ, ਪ੍ਰਭੂ ਪ੍ਰੇਮ ਜਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਸੁਰਤ ਸੁੱਖ ਉਪਜੇ ਪ੍ਰਭ ਰਾਤੋ ਸੁੱਖ ਸਾਰ, ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ, ਸਤਿਗੁਰ ਸ਼ਬਦ ਤਰੰਗ ਸਦਾ ਸੁਹੇਲਿਆ, ਸ਼ਬਦ ਸੁਰਤ ਪ੍ਰਸੰਗ ਗਿਆਨ ਸੰਗ ਮੇਲਿਆ, ਸ਼ਬਦ ਸੁਰਤ ਲਿਵ ਪਿਰਮ ਰਸ ਅਕਥ ਕਹਾਣੀ ਕਥੀ ਨਾ ਜਾਏ, ਹੀਰੇ ਹੀਰਾ ਬੇਧਿਆ ਸ਼ਬਦ ਸੁਰਤ ਮਿਲ ਪਰਚਾ ਹੋਈ। ਸ਼ਬਦ ਜੋ ਹੈ, ਸ਼ਬਦ ਅਗਮ ਅਗੋਚਰ ਅਤੇ ਪ੍ਰੇਮ ਸਰੂਪ ਹੈ। ਸ਼ਬਦ ਇਹ ਅਗਮ ਹੈ, ਅਗੋਚਰ ਅਤੇ ਪ੍ਰੇਮ ਸਰੂਪ ਹੈ। ਇਸ ਲਈ ਰੱਬੀ ਭੈ ਪਾਵਨੀ ਬਿਸਮਾਦੀ ਸਿਫਤ ਸਲਾਹ ਇਲਾਹੀ ਪ੍ਰੇਮ ਅਤੇ ਸ਼ਬਦ ਦੀ ਕਮਾਈ ਹੀ ਸੁਰਤ ਦਾ ਮਾਰਗ ਹੈ। ਸ਼ਬਦ ਦੀ ਕਮਾਈ ਇਲਾਹੀ ਪ੍ਰੇਮ ਇਹੀ ਸੁਰਤੀ ਦਾ ਮਾਰਗ ਹੈ ਜਿਸ ਨੂੰ ਕੇਵਲ ਸਾਡੀ ਸੁਰਤੀ ਹੀ ਪਹਿਚਾਣ ਸਕਦੀ ਹੈ, ਪਕੜ ਸਕਦੀ ਹੈ, ਅਨੁਭਵ ਕਰ ਸਕਦੀ ਹੈ, ਖਿੱਚ ਖਾ ਸਕਦੀ ਹੈ, ਰਸ ਮਾਣ ਸਕਦੀ ਹੈ। ਮਾਇਆ ਅਤੇ ਵਿਕਾਰਾਂ ਵਿੱਚ ਖਚਿਤ ਹੋਇਆ ਠੁੱਲਾ ਬਾਹਰ ਮੁਖੀ ਮਾਦੀ ਮਨ ਇਹਨਾਂ ਉੱਚੀਆਂ ਸੁੱਚੀਆਂ ਭਾਵਨਾਵਾਂ ਨੂੰ ਨਹੀਂ ਪਕੜ ਸਕਦਾ। ਇਹਨਾਂ ਨੂੰ ਸਿਰਫ ਸਾਡੀ ਸੁਰਤੀ ਹੀ ਪਕੜ ਸਕਦੀ, ਸਾਡਾ ਮਨ ਹੀ ਪਕੜ ਸਕਦਾ। ਕਦੇ ਕਦਾਈ ਗੁਰੂ ਕਿਰਪਾ ਸਦਕਾ ਸਾਧ ਸੰਗਤ ਵਿੱਚ ਅੰਤਰਮੁਖੀ ਸਿਮਰਨ ਕਰਦਿਆਂ ਜਾਂ ਇਕਾਗਰਤਾ ਅਤੇ ਸ਼ਰਧਾ ਨਾਲ ਕੀਰਤਨ ਸੁਣਦਿਆਂ ਸਾਨੂੰ ਨਾਮ ਰਸ ਦਾ ਹਲੋਰਾ ਆਉਂਦਾ ਹੈ। ਜਦ ਸਾਨੂੰ ਨਾਮ ਰਸ ਦਾ ਹਲੋਰਾ ਆਉਂਦਾ ਹੈ ਤਾਂ ਸੁਰਤ ਉਦੋਂ ਜਾਗਰਤ ਅਵਸਥਾ ਵਿੱਚ ਆਉਂਦੀ ਹੈ ਅਤੇ ਅੱਗੇ ਨਾਲੋਂ ਹੋਰ ਵੀ ਸੁਚੇਤ ਅਤੇ ਸਾਵਧਾਨ ਹੋ ਜਾਂਦੀ ਹੈ। ਪ੍ਰਭ ਕੇ ਸਿਮਰਨ ਅਨਦਿਨ ਜਾਗੇ, ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ, ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ, ਨਾਨਕ ਸੇ ਜਾਗਨ ਜੀ ਰਸਨਾ ਨਾਮ ਉਚਾਰਣੇ, ਨਾਨਕ ਸੇ ਜਾਗਨ ਜੀ ਰਸਨਾ ਨਾਮ ਉਚਾਰਣੇ। ਸਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੇ ਪਗਤਾਰੇ। ਨਿਰੰਕਾਰ ਅਤੇ ਸੰਸਾਰ ਸਾਗਰ ਵਿਚਕਾਰ, ਹਾਂਜੀ ਨਿਰੰਕਾਰ ਦੇ ਵਿੱਚ ਅਤੇ ਸੰਸਾਰ ਸਾਗਰ ਦੇ ਵਿਚਕਾਰ ਸ਼ਬਦ ਹੀ ਸੂਖਮ ਪੁੱਲ ਹੈ। ਨਿਰੰਕਾਰ ਅਤੇ ਸੰਸਾਰ ਸਾਗਰ ਵਿੱਚ ਸ਼ਬਦ ਹੀ ਸੂਖਮ ਪੁੱਲ ਹੈ ਜਿਸ ਨੂੰ ਕੇਵਲ ਸੁਰਤੀ ਹੀ ਅਨੁਭਵ ਦੁਆਰਾ ਉਸ ਪੁੱਲ ਨੂੰ ਪਾਰ ਕਰ ਸਕਦੀ ਹੈ। ਸ਼ਬਦ ਪੁੱਲ ਹੈ, ਸੁਰਤੀ ਨੇ ਪਾਰ ਕਰਨਾ ਹੈ। ਸੁਰਤੀ ਦੀ ਇੱਕ ਹੋਰ ਖੂਬੀ ਇਹ ਹੈ ਕਿ ਇਹ ਅਨੁਵਾਦਕ ਜਾਂ ਇੰਟਰਪ੍ਰੈਟਰ ਹੈ। ਸੂਖਮ ਤੱਤ ਸ਼ਬਦ ਨੂੰ ਅਨੁਭਵ ਕਰਕੇ ਸਥੂਲ ਦ੍ਰਿਸ਼ਟਮਾਨ ਅੱਖਰਾਂ ਵਿੱਚ ਇਹ ਬਿਆਨ ਕਰ ਸਕਦੀ ਹੈ ਅਤੇ ਸਥੂਲ ਦ੍ਰਿਸ਼ਟਮਾਨ ਅੱਖਰੀ ਗੁਰਬਾਣੀ ਦਾ ਇਕਾਗਰਤਾ ਅਤੇ ਭਾਵਨਾ ਸਹਿਤ ਅੰਤਰ ਆਤਮਿਕ ਅਭਿਆਸ ਦੁਆਰਾ ਸੂਖਮ ਤੱਤ ਸ਼ਬਦ ਦੀਆਂ ਝਲਕਾਂ ਅਨੁਭਵ ਕਰ ਸਕਦੀ ਹੈ। ਸੁਰਤੀ ਰਾਹੀਂ ਮਨ ਨੂੰ ਨਿਰੰਤਰ ਕੋਈ ਮਿੱਠਾ, ਰਸੀਲਾ, ਤਰੰਗਾਂ ਵਾਲਾ, ਸਦਾਵਲਾ, ਸੂਖਮ ਭੋਜਨ ਚਾਹੀਦਾ ਹੈ। ਸੁਰਤੀ ਰਾਹੀਂ ਮਨ ਨੂੰ ਕੋਈ ਨਿਰੰਤਰ ਮਿੱਠਾ, ਰਸੀਲਾ, ਤਰੰਗਾਂ ਵਾਲਾ, ਸਵਾਦਲਾ, ਸੂਖਮ ਭੋਜਨ ਚਾਹੀਦਾ ਹੈ ਜਿਸ ਦੁਆਰਾ ਮਨ ਮਾਇਆ ਅਤੇ ਵਿਕਾਰਾਂ ਦੇ ਹੋਛੇ ਰਸਾਂ ਤੋਂ ਮੁੜ ਕੇ ਸ਼ਬਦ ਨੂੰ ਪਕੜ ਸਕੇ। ਇਹ ਰਸ ਛਾਡੇ ਉਹ ਰਸ ਆਵਾ, ਇਹ ਰਸ ਪੀਆ ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਭਾਵ ਸੁਰਤੀ ਹੀ ਸ਼ਬਦ ਦੇ ਤੱਤ ਨੂੰ ਅਨੁਭਵ ਕਰ ਸਕਦੀ ਹੈ, ਪ੍ਰਭੂ ਦੇ ਸਾਖਿਆਕਾਤ ਦਰਸ਼ਨ ਕਰਦੀ ਹੈ। ਸੁਰਤੀ ਹੀ ਪ੍ਰਭੂ ਦੇ ਪ੍ਰੇਮ ਪਿਆਲੇ ਦਾ ਰੰਗ ਮਾਣਦੀ ਹੈ। ਅਸਲ ਵਿੱਚ ਅਨੁਭਵੀ ਪ੍ਰੇਮ ਦੁਆਰਾ ਹੀ ਸੁਰਤੀ ਰੱਬ ਨਾਲ ਗੱਲਾਂ, ਸੁਨੇਹੜੇ, ਲਾਡ ਪਿਆਰ, ਪ੍ਰੇਮ ਅਦਾਵਾਂ, ਲੇਵਾ ਦੇਵੀ, ਵਣਜ ਵਪਾਰ ਗੁਪਤੀ ਤੌਰ 'ਤੇ ਕਰ ਸਕਦੀ ਹੈ। ਜਲ ਥਲ ਮਹਿਲੋ ਗੁਪਤੋ ਵਰਤੇ ਗੁਰ ਸ਼ਬਦੀ ਦੇਖ ਨਿਹਾਰੀ ਜੀ। ਇਸ ਸ਼ਬਦ ਸੁਰਤ ਦੀ ਸੂਖਮ ਅਤੇ ਗੁਪਤ ਜੁਗਤ ਸਾਧ ਸੰਗਤ ਵਿੱਚ ਸਿਮਰਨ ਅਭਿਆਸ ਕਮਾਈ ਦੁਆਰਾ ਸਹਿਜੇ ਹੀ ਸਿੱਖੀ ਜਾਂਦੀ ਹੈ ਜੀ। ਇਹ ਸ਼ਬਦ ਸੁਰਤ ਦੀ ਸੂਖਮ ਅਤੇ ਗੁਪਤ ਜੁਗਤੀ ਜੋ ਹੈ ਇਹ ਸਾਧ ਸੰਗਤ ਵਿੱਚ ਸਿਮਰਨ ਅਭਿਆਸ ਕਮਾਈ ਦੁਆਰਾ ਸਹਿਜੇ ਹੀ ਸਿੱਖੀ ਜਾਂਦੀ ਹੈ। ਸ਼ਬਦ ਸੁਰਤ ਦੇ ਮੇਲ ਤੋਂ ਬਗੈਰ ਤੱਤ ਸ਼ਬਦ ਜਾਂ ਸ਼ਬਦ ਗੁਰੂ ਨੂੰ ਅਨੁਭਵ ਕਰਨ ਲਈ ਹੋਰ ਕੋਈ ਸਾਧਨ ਨਹੀਂ ਹੈ। ਸ਼ਬਦ ਸੁਰਤ ਬਿਨ ਆਵੇ ਜਾਵੇ ਪਤ ਖੋਈ ਆਵਤ ਜਾਤਾ ਹੈ। ਸੁਚੇਤ ਮਨ ਮਤ ਅਤੇ ਬੁੱਧੀ ਕੌਨਸ਼ੀਅਸ ਮਾਇੰਡ ਨੂੰ ਗੁਰ ਸ਼ਬਦ ਦੀ ਅੰਤਰੀ ਵਿਚਾਰ ਦੁਆਰਾ ਘੜਿਆ ਜਾਂਦਾ ਹੈ। ਹਾਂਜੀ ਜੋ ਸਾਡਾ ਸੁਚੇਤ ਜਾਂ ਕੌਨਸ਼ੀਅਸ ਮਾਇੰਡ ਹੈ ਇਸ ਨੂੰ ਗੁਰ ਸ਼ਬਦ ਦੀ ਅੰਤਰੀ ਵਿਚਾਰ ਦੁਆਰਾ ਘੜਿਆ ਜਾਂਦਾ ਹੈ। ਜਿਵੇਂ ਕਿ ਹੁਣ ਆਪਾਂ ਗੁਰ ਸ਼ਬਦ ਦੀ ਵਿਚਾਰ ਕਰ ਰਹੇ ਹਾਂ ਅਤੇ ਕੌਨਸ਼ੀਅਸ ਮਾਇੰਡ ਨੂੰ ਘੜਨ ਵਾਸਤੇ ਇਸ ਦੀ ਲੋੜ ਹੈ। जो तुहाडा अचेत मन सबकॉन्शियस माइंड है इनू किवें घड़िया जांदा है इनू जिवें आपां हुणे कीता कीर्तन अंतरमुखी सिमरन द्वारा जो है वह सबकॉन्शियस माइंड नूं घड़िया जांदा है। तो पहलां आपां हुणे सबकॉन्शियस माइंड नूं कीर्तन सिमरन नाल घड़िया है, उस तो बाद आपां हुण कॉन्शियस माइंड नूं गुरबाणी विचार द्वारा घड़न की कोशिश कर रहे हाँ। इस तों अलावा सुरत मत मन अते बुद्धि दी घड़न लई प्रभु दी भै भावनी अत जरूरी है। उपरिया चीज़ों तों अलावा होर की चाहिदा है, प्रभु दी भै भावनी। भै बिन कोई न लंघस पार, भै भाव राख्या पाए सवार, भै तन अगन पखे भै नाल, भै भाव कड़िए सब सवार, भै बिन काड़त कच निकच, अंधा सच्चा अंधी सट। आम तौर ते जिज्ञासु प्रभु दी सर्व व्यापकता ते अंतर जामता नू बहुत घट ओपरा जहा या पूरी तरह अनुभव नहीं करते अते प्रभु दी भै भावनी विच नहीं रहिंदे। जिज्ञासु आम तौर ते प्रभु दी सर्व व्यापकता या अंतर जात्मा नू ओ महसूस नहीं करते, प्रभु दी भै भावनी विच नहीं रहिंदे। इसे करके ओपरी जही भै भावनी जो है ये छेती ही उड़ पुट जाती है ते जिज्ञासु फिर माया दे प्रभाव हेठ अनजाने ही अनेक नीवियां रुचियां विच फिर गलतान हो जाते हैं। प्रभु दी सद हजूरी भै भावनी, सद हजूरी भै भावनी का अनुभवी जो एहसास ओ बख्शा होया गुरमुख प्यारियां दी संगत दे विच लगातार संगत दे विच हो सकता है। इसलिए सुरत मत मन अते बुद्धि दी काढ़त लई भै भावनी वाली केड़ी संगत, केड़ी साध संगत, भै भावनी वाली साध संगत रूपी सच्ची टकसाल लाजमी है, क्योंकि बख्शे हुए गुरमुख प्यारे गुरु दी भै भावनी विच रहिंदे हन। क्यों जरूरी है साध संगत दी टकसाल? क्योंकि गुरमुख प्यारे जो हैं आप वो गुरु दी भै भावनी विच रहिंदे हन ते अकाल पुरख दी पावन हजूरी दी चुप प्रीत दा लगातार रस माणदे हन। पाओ खलागन तपताओ, भांडा पाओ अमृत टाल, कड़िया सबद सच्ची टकसाल। साध संगत पाओ, पाओ सहज बैराग है। साध संगत पाओ, पाओ सहज बैराग है, गुरमुख सहज स्वभाव सुरत सो जाग है। साध संगत पाओ, पाओ कर सेवक सेवा कार कमाए, सबद सुरत लिवलीन होए, दरगह माण निमाणा पाए। साध संगत पै पाए आपियो पी चाख्या, सा संगत पै पाए विच भगत वछल कर अच्छल छलना। हाँ जी, सुरती ही गुरु रूप तत् शब्द दा चेला है। हाँ जी, सुरत ही गुरु रूप तत् शब्द दा चेला है, खोजी है, वाहन है, रसिया है, अते सुरती ही बिस्मादी उडारियां लाउंदी है, प्रेम सागर विस्तारियां लाउंदी है, चुप चुपीते बोलती है, चुप चुपीते सुनती है, चुप चुपीते देखती है, चुप चुपीते आनंद माणती है, चुप चुपीते समझती है, चुप चुपीते समझाती है, अदृष्ट है, गुप्त है। सबद सुर दा मार्ग, सबद सुर दा मार्ग अंतरमुखी है, गुप्त है। ये सबद सुर दा मार्ग सूखम है, बिस्मादी है, प्रेम स्वरूप है, प्रेम स्वप्ना वाला है, आनंदमयी है, चाव वाला है। हाँ जी, सबद सुर दे मेल नाल, सबद सुरत दे मेल नाल राम बेन वजदी है, मधुर मधुर अनहद धुन सुनदी है, अजप्पा जाप मध्यम मिठी ते खामोश अबोल बोली सुनाई दिंदी है, चुप प्रीत दी बख्शिश हुंदी है, गुरसबदी गोबिंद गजदा है, अनमणिया मंगल वजदा है, बिन सावन कनहर गजदा है, ਅੰਮ੍ਰਿਤ ਧਾਰ ਚਿਮ ਚਿਮ ਵਰਸਦੀ ਹੈ, ਪ੍ਰੇਮ ਰਸ ਦਾ ਸਵਾਦ ਅਨੁਭਵ ਹੁੰਦਾ ਹੈ, ਗੁਰਮੁਖ ਰੋਮ ਰੋਮ ਹਰ ਤਿਆਵੇ ਹੈ, ਨਾਮ ਦੀ ਪ੍ਰਾਪਤੀ ਹੁੰਦੀ ਹੈ, ਸੁਣ ਸਮਾਧ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ, ਚੁੱਪ ਚ ਬੋਲੋ ਪ੍ਰੇਮ ਪਿਆਲਾ ਮਿਲਦਾ ਹੈ। ਤਨ ਤਨ ਉਹ ਰਾਮ ਬੇਨ ਬਾਜੇ, ਮਧੁਰ ਮਧੁਰ ਤੁਨ ਅਨਹਦ ਗਾਜੇ, ਆਨੰਦ ਮੂਲ ਰਾਮ ਸਭ ਦੇਖਿਆ, ਗੁਰਸਬਦੀ ਗੋਬਿੰਦ ਗੱਜਿਆ, ਅਨਮਣਿਆ ਮੰਦਲ ਬਾਜੇ, ਬਿਨ ਸਾਵਣ ਕਨਹਰ ਗਾਜੇ, ਚਿਮ ਚਿਮ ਵਰਸੇ ਅੰਮ੍ਰਿਤ ਤਾਰਾ, ਮਨ ਪੀਵੈ ਸੁਨ ਸਬਦ ਵਿਚਾਰਾ, ਸੁਰਤ ਸਬਦ ਪਵ ਸਾਗਰ ਤਰੀਐ, ਨਾਨਕ ਨਾਮ ਵਖਾਣੇ, ਨਾਨਕ ਨਿਰਮਲ ਨਾਮ ਸਬਦ ਤੁਨ, ਸੱਚ ਰਾਮੇ ਨਾਮ ਸਮਾਇਦਾ, ਵਾਹਿਗੁਰੂ ਗੁਰਸ਼ਬਦ ਲੈ ਪਿਰਮ ਪਿਆਲਾ, ਚੁੱਪ ਚਬੋਲਾ ਚੱਲਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਜੋ ਬਾਹਰਲੀ ਸੰਗਤ ਹੈ ਜਾਂ ਜਿਨ੍ਹਾਂ ਨੇ ਪਹਿਲਾਂ ਗੁਰਬਾਣੀ ਵਿਚਾਰ ਨਹੀਂ ਸੁਣਿਆ, ਇਹ ਗੁਰਬਾਣੀ ਵਿਚਾਰ ਦੇ 132 ਲੇਖ ਮਹਾਂਪੁਰਖਾਂ ਨੇ ਲਿਖੇ ਹਨ, ਅਤੇ ਜਿਨ੍ਹਾਂ ਨੂੰ ਇਸ ਦੀ ਲੋੜ ਹੋਵੇ ਇਹ ਆਪ ਪ੍ਰਬੰਧਕਾਂ ਕੋਲੋਂ ਪਤਾ ਕਰਕੇ, ਇੱਥੇ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਕੁਛ ਲਿਖ ਪਏ ਹਨ, ਆਪ ਇਹਨਾਂ ਨੂੰ ਪ੍ਰਾਪਤ ਕਰ ਸਕਦੇ ਹੋ, ਘਰ ਲੈ ਕੇ ਜਾਓ, ਪੜ੍ਹੋ ਅਤੇ ਇਸ ਦਾ ਅਨੁਭਵ ਮਾਣੋ। ਵਾਹਿਗੁਰੂ ਜੀ ਕਾ ਖਾਲਸਾ।